ਜਿਉਂਦਾ ਬਲੀਦਾਨ। ਸੋ ਹੇ ਭਰਾਵੋ, ਮੈਂ ਪਰਮੇਸ਼ਵਰ ਦੀਆਂ ਰਹਿਮਤਾਂ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਆਪਣੀਆਂ ਦੇਹੀਆਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ਵਰ ਨੂੰ ਪਾਉਂਦਾ ਬਲੀਦਾਨ ਕਰਕੇ ਚੜਾਵੋ। ਇਹ ਤੁਹਾਡੀ ਰੂਹਾਨੀ ਬੰਦਗੀ ਹੈ ਅਤੇ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ, ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ਵਰ ਦੀ ਚੰਗੀ ਅਤੇ ਮਨ ਪਾਉਂਦੀ ਅਤੇ ਪੂਰੀ ਇੱਛਾ ਕੀ ਹੈ। ਰੋਮੀਆਂ 12 ਅਧਿਆਏ ਉਸਦੀ 1-2 ਆਇਤ। ਤੁਹਾਡਾ ਬਲੀਦਾਨ। ਆਪਣੀ ਦੇਹੀ ਨੂੰ ਇੱਕ ਜਿਉਂਦਾ ਅਤੇ ਪਵਿੱਤਰ ਬਲੀਦਾਨ ਕਰਕੇ ਚੜਾਉਣ ਦੀ ਇਸ ਨਸੀਹਤ ਨੂੰ ਅਕਸਰ ਗਲਤ ਸਮਝਿਆ ਜਾਂਦਾ ਹੈ, ਪਰ ਇਹ ਤੁਹਾਨੂੰ ਉਹ ਸਹੀ ਰਸਤਾ ਵਿਖਾਉਣ ਲਈ ਬਹੁਤ ਮਹੱਤਵਪੂਰਨ ਹੈ ਜਿਸ ਨਾਲ ਤੁਸੀਂ ਯਿਸੂ ਮਸੀਹ ਵਿੱਚ ਸਿਰਫ ਇੱਕ ਵਿਸ਼ਵਾਸੀ ਤੋਂ ਵੱਧ ਬਣ ਸਕਦੇ ਹੋ। 1 ਆਇਤ, ਹਰੇਕ ਵਿਸ਼ਵਾਸੀ ਨੂੰ ਮੁਕਤੀ ਪਾਉਣ ਤੋਂ ਬਾਅਦ ਪਰਮੇਸ਼ਵਰ ਨੂੰ ਇੱਕ ਖਾਸ ਬਲੀਦਾਨ ਚੜਾਉਣ ਦੀ ਚੁਣੌਤੀ ਦਿੰਦੀ ਹੈ। 2 ਆਇਤ, ਉਸ ਬਲੀਦਾਨ ਚੜਾਉਣ ਤੋਂ ਬਾਅਦ ਦੇ ਜੀਵਨ ਲਈ ਹਦਾਇਤਾਂ ਦਿੰਦੀ ਹੈ। ਰੋਜ਼ਾਨਾ ਆਪਣੀ ਸਲੀਬ ਚੁੱਕਣ ਦੇ ਹਿੱਸੇ ਵਜੋਂ ਰੋਜ਼ ਪਰਮੇਸ਼ਵਰ ਦੇ ਅਧੀਨ ਹੋਵੋ। 9:23। ਪਰ ਰੋਮੀਆਂ 12:1 ਦਾ ਮਕਸਦ ਇਹ ਨਹੀਂ ਹੈ। ਇਸ ਦੇ ਆਪਣੀਆਂ ਦੇਹੀਆਂ ਨੂੰ ਚੜਾਓ ਹੁਕਮ ਦਾ ਮਤਲਬ ਹੈ ਇੱਕੋ ਵਾਰ ਹਮੇਸ਼ਾ ਲਈ ਪਰਮੇਸ਼ਵਰ ਪ੍ਰਤੀ ਅਰਪਣ ਕਰਨਾ, ਸਮਰਪਣ ਕਰਨਾ ਅਤੇ ਪੂਰੀ ਤਰ੍ਹਾਂ ਉਸਦੇ ਅਧੀਨ ਹੋ ਜਾਣਾ। ਇਹ ਮੁਕਤੀ ਨਹੀਂ ਹੈ। ਮੁਕਤੀ ਕੇਵਲ ਮਸੀਹ ਦੇ ਬਲੀਦਾਨ 'ਤੇ ਆਧਾਰਿਤ ਹੈ। ਇਹ ਵੱਖਰੀ ਗੱਲ ਹੈ। ਇਹ ਤੁਹਾਡਾ ਬਲੀਦਾਨ ਹੈ, ਇਹ ਰੋਜ਼ ਦਾ ਬਲੀਦਾਨ ਨਹੀਂ ਹੈ। ਇਹ ਬਿਨਾਂ ਕਿਸੇ ਸ਼ਰਤ ਅਤੇ ਪੂਰੀ ਤਰ੍ਹਾਂ ਇੱਕ ਜਿਉਂਦੇ, ਪਵਿੱਤਰ ਅਤੇ ਮਨ ਪਾਉਂਦੇ ਬਲੀਦਾਨ ਦੇ ਰੂਪ ਵਿੱਚ ਆਪਣਾ ਜੀਵਨ ਪਰਮੇਸ਼ਵਰ ਨੂੰ ਦੇਣਾ ਹੈ। ਇਹ ਆਪਣੀ ਸਵੇ ਇੱਛਾ ਨਾਲ ਪਰਮੇਸ਼ਵਰ ਦੀ ਮਹਿਮਾ ਅਤੇ ਬਿਨਾਂ ਕਿਸੇ ਰੋਕ ਟੋਕ ਦੇ ਉਸ ਵੱਲੋਂ ਇਸਤੇਮਾਲ ਕੀਤੇ ਜਾਣ ਲਈ ਖੁਦ ਨੂੰ ਤੋਹਫ਼ੇ ਦੇ ਰੂਪ ਵਿੱਚ ਦੇਣਾ ਹੈ। ਇਹ ਬਲੀਦਾਨ ਕਿਉਂ ਚੜਾਉਣਾ ਹੈ? ਪਰਮੇਸ਼ਵਰ ਦੀਆਂ ਰਹਿਮਤਾਂ ਦੀ ਖਾਤਰ। ਰੋਮੀਆਂ 1-11 ਅਧਿਆਏ ਪਰਮੇਸ਼ਵਰ ਦੀਆਂ ਰਹਿਮਤਾਂ ਦਾ ਵਰਣਨ ਕਰਦੇ ਹਨ। ਰੋਮੀਆਂ 12:1 ਆਇਤ ਤੁਹਾਨੂੰ ਦੱਸਦੀ ਹੈ ਕਿ ਪਰਮੇਸ਼ਵਰ ਉਹਨਾਂ ਰਹਿਮਤਾਂ ਦੀ ਖਾਤਰ ਤੁਹਾਡੇ ਤੋਂ ਕੀ ਕਰਵਾਉਣਾ ਚਾਹੁੰਦਾ ਹੈ। ਰੋਮੀਆਂ 12:2 ਆਇਤ ਤੁਹਾਨੂੰ ਤੁਹਾਡੇ ਬਲੀਦਾਨ ਤੋਂ ਬਾਅਦ ਦੇ ਜੀਵਨ ਲਈ 2 ਨਸੀਹਤਾਂ ਦਿੰਦੀ ਹੈ। ਤੁਹਾਨੂੰ ਬਚਾਉਣ ਅਤੇ ਪਵਿੱਤਰ ਕਰਨ ਵਿੱਚ ਪਰਮੇਸ਼ਵਰ ਦੀਆਂ ਵੱਡੀਆਂ ਰਹਿਮਤਾਂ ਦਾ ਵਰਣਨ ਉਹਨਾਂ 11 ਅਧਿਆਇਆਂ ਵਿੱਚ ਕੀਤਾ ਗਿਆ ਹੈ। ਇਸ ਲਈ ਆਪਣੇ ਆਪ ਨੂੰ ਪਰਮੇਸ਼ਵਰ ਨੂੰ ਚੜਾਓ। ਉਹ ਤੁਹਾਨੂੰ ਇਸ ਜੀਵਨ ਵਿੱਚ ਅਤੇ ਸਦੀਪਕ ਕਾਲ ਵਿੱਚ ਬਰਕਤ ਦੇਵੇਗਾ। ਪਰ ਤੁਹਾਡੇ ਬਲੀਦਾਨ ਲਈ ਸਹੀ ਪ੍ਰੇਰਣਾ ਤੁਹਾਡੇ ਸਾਹਮਣੇ ਨਹੀਂ ਹੈ, ਇਹ ਤੁਹਾਡੇ ਪਿੱਛੇ ਹੈ। ਤੁਹਾਡੀ ਸਹੀ ਪ੍ਰੇਰਣਾ ਉਸ 'ਤੇ ਆਧਾਰਿਤ ਹੈ ਜੋ ਪਰਮੇਸ਼ਵਰ ਪਹਿਲਾਂ ਹੀ ਕਰ ਚੁੱਕਾ ਹੈ। ਕਲਪਨਾ ਕਰੋ ਕਿ ਯਿਸੂ ਆਪਣੇ ਕਿਲ੍ਹਾ ਦੇ ਨਿਸ਼ਾਨਾਂ ਵਾਲੇ ਹੱਥ ਤੁਹਾਡੀ ਵੱਲ ਉਠਾਉਂਦੇ ਹੋਏ ਕਹਿੰਦਾ ਹੈ, ਤੁਹਾਡੇ ਲਈ ਇੰਨਾ ਸਭ ਕੁਝ ਕਰਨ ਤੋਂ ਬਾਅਦ ਮੇਰੇ ਲਈ ਬਸ ਇੰਨਾ ਕਰੋ। ਰੋਮੀਆਂ 12:1 ਦਾ ਅਰਥ ਇਹੀ ਹੈ। ਇੱਕੋ ਵਾਰ ਹੀ ਬਲੀਦਾਨ ਕਿਉਂ? ਇਹ ਇਸ ਲਈ ਹੈ ਕਿਉਂਕਿ ਰੋਮੀਆਂ 12:1-2 ਦੇ ਸ਼ਬਦਾਂ ਦਾ ਇਹੀ ਅਰਥ ਹੈ। 12:2 ਵਿੱਚ ਰੂਪ ਜਿਹੇ ਨਾ ਬਣੋ ਅਤੇ ਬਦਲਦੇ ਜਾਓ ਵਿੱਚ ਕਿਰਿਆਵਾਂ ਵਰਤਮਾਨ ਕਾਲ ਵਿੱਚ ਹਨ। ਇਸ ਦਾ ਅਰਥ ਹੈ ਕਿ ਉਹ 2 ਕੰਮ ਹੁਣੇ ਕਰੋ ਅਤੇ ਆਪਣੀ ਪੂਰੀ ਜ਼ਿੰਦਗੀ ਉਹਨਾਂ ਨੂੰ ਕਰਦੇ ਰਹੋ। ਪਰ 12:1 ਵਿੱਚ ਆਪਣੀਆਂ ਦੇਹੀਆਂ ਨੂੰ ਚੜਾਓ ਵਿੱਚ ਕਿਰਿਆ ਯੂਨਾਨੀ ਭਾਸ਼ਾ ਵਿੱਚ ਸਧਾਰਨ ਵਰਤਮਾਨ ਕਾਲ ਵਿੱਚ ਨਹੀਂ ਹੈ। ਯੂਨਾਨੀ ਭਾਸ਼ਾ ਵਿੱਚ ਇਸ ਦਾ ਅਰਥ ਇੱਕੋ ਵਾਰ ਦਾ ਕਾਰਜ ਹੈ। ਇਸ ਦਾ ਅਰਥ ਇਹ ਨਹੀਂ ਹੈ ਕਿ ਇਸ ਨੂੰ ਕਰਦੇ ਹੀ ਰਹੋ। ਇਸ ਦਾ ਅਰਥ ਹੈ ਇਸ ਨੂੰ ਇੱਕੋ ਵਾਰ ਹਮੇਸ਼ਾ ਲਈ ਕਰੋ। ਇਹ ਆਪਣੇ ਆਪ ਨੂੰ ਪਰਮੇਸ਼ਵਰ ਪ੍ਰਤੀ ਸਮਰਪਿਤ ਕਰਨ ਦਾ ਇੱਕ ਨਿਰਣਾਇਕ ਕਾਰਜ ਹੈ। ਆਪਣੇ ਆਪ ਨੂੰ ਪਰਮੇਸ਼ਵਰ ਅੱਗੇ ਬਲੀਦਾਨ ਕਰਕੇ ਚੜਾਓ। ਰੋਮੀਆਂ 12:1 ਤੁਹਾਡੇ ਬਲੀਦਾਨ ਬਾਰੇ ਹੈ। ਇਹ ਆਪਣੇ ਆਪ ਨੂੰ ਪਰਮੇਸ਼ਵਰ ਦੀ ਜਗਵੇਦੀ ਉੱਤੇ ਸਥਾਈ ਤੌਰ 'ਤੇ ਰੱਖਣ ਬਾਰੇ ਹੈ। 2 ਉਦਾਹਰਨਾਂ। ਬਵਿਸਤਾ ਸਾਰ 15:12-17 ਇਸ ਦਾ ਇੱਕ ਉਦਾਹਰਣ ਦਿੰਦੀ ਹੈ। ਇੱਕ ਆਜ਼ਾਦ ਇਬਰਾਨੀ ਗੁਲਾਮ ਸਵੇ ਇੱਛਾ ਨਾਲ ਸਥਾਈ ਤੌਰ 'ਤੇ ਦੁਬਾਰਾ ਆਪਣੇ ਮਾਲਕ ਦਾ ਗੁਲਾਮ ਬਣਨ ਦਾ ਫੈਸਲਾ ਕਰ ਸਕਦਾ ਸੀ। ਉਹ ਚੋਣ ਮਾਲਕ ਦੀਆਂ ਪਿਛਲੀਆਂ ਰਹਿਮਤਾਂ 'ਤੇ ਆਧਾਰਿਤ ਸੀ। ਇਹ ਚੋਣ ਗੁਲਾਮ ਦੇ ਆਪਣੇ ਮਾਲਕ ਪ੍ਰਤੀ ਪਿਆਰ ਤੋਂ ਪ੍ਰੇਰਿਤ ਹੁੰਦੀ ਸੀ। ਇਹ ਸਥਾਈ ਸੀ। ਗੁਲਾਮ ਦੇ ਕੰਨ ਵਿੰਨਣ ਲਈ ਇੱਕ ਸੂਏ ਦੀ ਵਰਤੋਂ ਕੀਤੀ ਜਾਂਦੀ ਸੀ, ਜੋ ਇਹ ਦਰਸਾਉਂਦਾ ਸੀ ਕਿ ਉਹ ਜੀਵਨ ਭਰ ਆਪਣੇ ਮਾਲਕ ਦਾ ਨੌਕਰ ਰਹੇਗਾ। ਇਹ ਗੁਲਾਮੀ ਗੁਲਾਮ ਦੀ ਆਪਣੀ ਪਸੰਦ ਹੁੰਦੀ ਸੀ। ਇਹ ਉਸ 'ਤੇ ਜ਼ਬਰਦਸਤੀ ਨਹੀਂ ਥੋਪੀ ਜਾਂਦੀ ਸੀ। ਇਹ ਇੱਕ ਪੱਕਾ ਫੈਸਲਾ ਹੁੰਦਾ ਸੀ। ਪੁਰਾਣੇ ਨਿਯਮ ਵਿੱਚ ਇੱਕ ਹੋਰ ਉਦਾਹਰਣ ਜਾਨਵਰਾਂ ਜਾਂ ਪਸ਼ੂਆਂ ਦੀਆਂ ਬਲੀਆਂ ਹਨ। ਜਗਵੇਦੀ ਉੱਤੇ ਚੜਾਏ ਜਾਣ ਦੇ ਲਈ ਜਾਨਵਰ ਦਾ ਸਵੀਕਾਰਯੋਗ ਹੋਣਾ ਜ਼ਰੂਰੀ ਹੁੰਦਾ ਸੀ। ਕੋਈ ਵੀ ਬਿਮਾਰ ਜਾਂ ਬੱਜ ਵਾਲਾ ਜਾਨਵਰ ਸਵੀਕਾਰਯੋਗ ਨਹੀਂ ਸੀ। ਲੇਵੀਆਂ 1-5 ਇਹ ਰੋਮੀਆਂ 12:1 ਵਿੱਚ ਤੁਹਾਡੇ ਬਲੀਦਾਨ ਦੇ ਪਵਿੱਤਰ ਅਤੇ ਮਨ ਪਾਉਂਦੇ ਹਿੱਸੇ ਨੂੰ ਦਰਸਾਉਂਦਾ ਹੈ। ਬਲੀ ਕੀਤੇ ਗਏ ਜਾਨਵਰ ਦੀ ਮੌਤ ਬਲੀ ਦੇ ਸਥਾਈ ਪੁਣੇ ਨੂੰ ਦਰਸਾਉਂਦੀ ਹੈ। ਕੋਈ ਵੀ ਬਲੀ ਦਾ ਜਾਨਵਰ ਜਗਵੇਦੀ ਗਰਮ ਹੋਣ 'ਤੇ ਜਗਵੇਦੀ ਤੋਂ ਉਤਾਰਿਆ ਨਹੀਂ ਜਾਂਦਾ ਸੀ। ਦਿਨ ਦੇ ਅੰਤ ਵਿੱਚ ਕੋਈ ਵੀ ਯਾਜਕ ਕਿਸੇ ਜਾਨਵਰ ਨੂੰ ਵਾਪਸ ਨਹੀਂ ਲੈ ਕੇ ਜਾਂਦਾ ਸੀ ਤਾਂ ਜੋ ਇਹ ਸੰਭਵ ਤੌਰ 'ਤੇ ਕਿਸੇ ਹੋਰ ਦਿਨ ਬਲੀ ਚੜਾਇਆ ਜਾ ਸਕਦਾ। ਇਹ ਇੱਕ ਸਥਾਈ ਬਲੀਦਾਨ ਸੀ। ਜੇਕਰ ਤੁਸੀਂ ਆਪਣੇ ਰੋਮੀਆਂ 12:1 ਵਾਲੇ ਬਲੀਦਾਨ ਨੂੰ ਜਗਵੇਦੀ ਗਰਮ ਹੋਣ 'ਤੇ ਉਸ ਤੋਂ ਉਤਾਰ ਦਿੰਦੇ ਹੋ ਤਾਂ ਇਹ ਕਦੇ ਰੋਮੀਆਂ 12:1 ਵਾਲਾ ਬਲੀਦਾਨ ਹੈ ਹੀ ਨਹੀਂ ਸੀ। ਕੀ ਤੁਹਾਨੂੰ ਕਦੇ ਆਪਣੇ ਰੋਮੀਆਂ 12:1 ਵਾਲੇ ਬਲੀਦਾਨ ਨੂੰ ਦੁਹਰਾਉਣਾ ਚਾਹੀਦਾ ਹੈ? ਹਾਂ, ਜੇਕਰ ਤੁਹਾਡਾ ਬਲੀਦਾਨ ਮਨ ਪਾਉਂਦਾ ਨਹੀਂ ਸੀ। ਰੋਮੀਆਂ 12:1 ਅਨੁਸਾਰ ਬਲੀਦਾਨ ਜਿਉਂਦਾ, ਪਵਿੱਤਰ ਅਤੇ ਮਨ ਪਾਉਂਦਾ ਹੋਣਾ ਚਾਹੀਦਾ ਹੈ। ਤੁਸੀਂ ਜਿਉਂਦੇ ਹੋ ਕਿਉਂਕਿ ਮਸੀਹ ਉੱਤੇ ਵਿਸ਼ਵਾਸ ਕਰਨ ਨਾਲ ਤੁਸੀਂ ਮੌਤ ਤੋਂ ਪਾਰ ਲੰਘ ਕੇ ਜਿਉਣ ਵਿੱਚ ਜਾ ਪਹੁੰਚੇ ਹੋ। ਯਹੂਨਾ 5:24 ਪਵਿੱਤਰ ਬਲੀਦਾਨ ਹੋਣਾ ਤੁਹਾਡੀ ਜ਼ਿੰਮੇਵਾਰੀ ਹੈ। ਪੁਰਾਣੇ ਨੇਮ ਦੇ ਜਾਨਵਰਾਂ ਦੀ ਬਲੀ ਚੜਾਉਣ ਲਈ ਉਹਨਾਂ ਦਾ ਮਨ ਪਾਉਂਦਾ ਅਰਥਾਤ ਸਵੀਕਾਰਯੋਗ ਹੋਣਾ ਜ਼ਰੂਰੀ ਹੁੰਦਾ ਸੀ। ਕੋਈ ਵੀ ਜਾਨਵਰ ਸੰਪੂਰਨ ਨਹੀਂ ਸੀ ਹੋ ਸਕਦਾ, ਪਰ ਇਹ ਰੋਗ ਮੁਕਤ, ਤੰਦਰੁਸਤ ਅਤੇ ਬੱਜ ਰਹਿਤ ਹੋਣਾ ਚਾਹੀਦਾ ਸੀ। ਇਹ ਰੋਮੀਆਂ 12:1 ਦੇ ਬਲੀਦਾਨ ਲਈ ਦੋ ਗੱਲਾਂ ਨੂੰ ਦਰਸਾਉਂਦਾ ਹੈ। ਪਹਿਲੀ ਗੱਲ, ਤੁਹਾਡਾ ਬਲੀਦਾਨ ਰੋਗ ਤੋਂ ਮੁਕਤ ਹੋਣਾ ਚਾਹੀਦਾ ਹੈ। ਪਾਪ ਅਤੇ ਪਰਮੇਸ਼ੁਰ ਤੋਂ ਜੁਦਾਈ ਦਾ ਰੋਗ ਮੁਕਤੀ ਦੁਆਰਾ ਠੀਕ ਹੋਣਾ ਚਾਹੀਦਾ ਹੈ। ਇਸੇ ਲਈ ਰੋਮੀਆਂ 12:1 ਸਿਰਫ ਵਿਸ਼ਵਾਸੀਆਂ ਲਈ ਲਿਖੀ ਗਈ ਹੈ। ਇਹ ਉਸੇ ਆਇਤ ਵਿੱਚ ਭਰਾਵੋ ਸ਼ਬਦ ਦੁਆਰਾ ਦਰਸਾਇਆ ਗਿਆ ਹੈ। ਇੱਕ ਗੈਰ ਵਿਸ਼ਵਾਸੀ ਦਾ ਬਲੀਦਾਨ ਮਨ ਪਾਉਂਦਾ ਨਹੀਂ ਹੈ, ਕਿਉਂਕਿ ਬਲੀਦਾਨ ਮੁਕਤੀ ਤੋਂ ਪਹਿਲਾਂ ਨਹੀਂ ਬਲਕਿ ਮੁਕਤੀ ਤੋਂ ਬਾਅਦ ਚੜਾਇਆ ਜਾਣਾ ਚਾਹੀਦਾ ਹੈ। ਯੱਸੂ ਦੇ ਪਿੱਛੇ ਚੱਲਣ ਤੋਂ ਪਹਿਲਾਂ ਤੁਹਾਨੂੰ ਯੱਸੂ ਕੋਲ ਆਉਣਾ ਪਵੇਗਾ ਆਪਣੀ ਮੁਕਤੀ ਬਾਰੇ ਨਿਸ਼ਚਿਤ ਹੋਣ ਦੇ ਲਈ। www.gospel316.org 'ਤੇ ਜਾਓ। ਪਵਿੱਤਰ ਹਿੱਸਾ ਇੱਕ ਵਿਸ਼ਵਾਸੀ ਦੇ ਜੀਵਨ ਵਿੱਚ ਆਤਮਿਕ ਪਵਿੱਤਰਤਾਈ ਦੇ ਇੱਕ ਮਨ ਪਾਉਂਦੇ ਪੱਧਰ ਨੂੰ ਦਰਸਾਉਂਦਾ ਹੈ। ਕੇਵਲ ਤਦ ਹੀ ਰੋਮੀਆਂ 12:1 ਵਾਲਾ ਤੁਹਾਡਾ ਬਲੀਦਾਨ ਪਰਮੇਸ਼ੁਰ ਨੂੰ ਮਨ ਪਾਉਂਦਾ ਹੋਵੇਗਾ। ਸੋ ਜੇ ਕੋਈ ਆਪਣੇ ਆਪ ਨੂੰ ਇਹਨਾਂ ਤੋਂ ਸ਼ੁੱਧ ਕਰੇ ਤਾਂ ਉਹ ਆਦਰ ਦੇ ਕੰਮ ਲਈ ਪਵਿੱਤਰ ਕੀਤਾ ਹੋਇਆ, ਮਾਲਕ ਦੇ ਵਰਤਣਯੋਗ ਅਤੇ ਹਰੇਕ ਚੰਗੇ ਕੰਮ ਲਈ ਤਿਆਰ ਕੀਤਾ ਹੋਇਆ ਪਾਂਡਾ ਹੋਵੇਗਾ। ਦੂਸਰਾ ਤਿਮੋਥੀਅਸ 2:21 ਤੁਸੀਂ ਸੰਪੂਰਨ ਨਹੀਂ ਹੋ ਸਕਦੇ, ਪਰ ਤੁਸੀਂ ਆਤਮਿਕ ਤੰਦਰੁਸਤੀ ਅਤੇ ਪਵਿੱਤਰਤਾਈ ਦੇ ਟੁਕਵੇਂ ਪੱਧਰ 'ਤੇ ਆਪਣੇ ਆਪ ਨੂੰ ਬਲੀਦਾਨ ਚੜਾ ਸਕਦੇ ਹੋ। ਜਦੋਂ ਪਰਮੇਸ਼ੁਰ ਤੁਹਾਡਾ ਜਿਉਂਦਾ ਅਤੇ ਪਵਿੱਤਰ ਬਲੀਦਾਨ ਸਵੀਕਾਰ ਕਰ ਲੈਂਦਾ ਹੈ ਤਾਂ ਤੁਹਾਨੂੰ ਇਸ ਨੂੰ ਦੁਬਾਰਾ ਕਦੇ ਵੀ ਚੜਾਉਣ ਦੀ ਲੋੜ ਨਹੀਂ ਪੈਂਦੀ। ਪਰ ਜੇਕਰ ਤੁਹਾਡਾ ਬਲੀਦਾਨ ਪਰਮੇਸ਼ੁਰ ਨੂੰ ਮਨ ਪਾਉਂਦਾ ਨਹੀਂ ਸੀ, ਕਿਉਂਕਿ ਇਹ ਅਸਥਾਈ ਸੀ ਜਾਂ ਕਿਉਂਕਿ ਇਹ ਪਵਿੱਤਰ ਨਹੀਂ ਸੀ, ਤਾਂ ਇਸ ਨੂੰ ਦੁਹਰਾਉਣ ਦੀ ਲੋੜ ਹੁੰਦੀ ਹੈ। ਆਪਣੇ ਆਪ ਨੂੰ ਇੱਕ ਸਥਾਈ, ਜਿਉਂਦਾ ਅਤੇ ਪਵਿੱਤਰ ਬਲੀਦਾਨ ਕਰਕੇ ਚੜਾਓ। ਆਪਣੇ ਆਪ ਨੂੰ ਸਵੇ ਇੱਛਾ ਨਾਲ ਅਤੇ ਪੱਕੇ ਤੌਰ 'ਤੇ ਪਰਮੇਸ਼ੁਰ ਦੇ ਗੁਲਾਮ ਬਣਾਓ। ਇਸ ਨੂੰ ਐਵੇਂ ਸਮਝ ਕੇ ਨਾ ਕਰੋ, ਮੁਕਤੀ ਤੋਂ ਬਾਅਦ ਇਹ ਇੱਕ ਬਹੁਤ ਹੀ ਗੰਭੀਰ ਫੈਸਲਾ ਹੈ। ਤੁਹਾਡਾ ਬਲੀਦਾਨ ਸਵੀਕਾਰ ਹੋਣ ਤੋਂ ਬਾਅਦ ਯਸੂ ਮਸੀਹ ਦੇ ਸੱਚੇ ਚੇਲੇ ਵਜੋਂ ਰੋਮੀਆਂ 12:2 ਦੇ ਆਪਣੇ ਇਸ ਯੁੱਗ ਦੇ ਰੂਪ ਜਿਹੇ ਨਾ ਬਣਨ ਅਤੇ ਹੋਰ ਸਰੂਪ ਵਿੱਚ ਬਦਲਦੇ ਜਾਣ ਵਾਲੇ ਜੀਵਨ ਵੱਲ ਵਧੋ। ਉਸ ਸਭ ਜੋ ਪਰਮੇਸ਼ੁਰ ਨੇ ਤੁਹਾਡੇ ਲਈ ਕੀਤਾ ਹੈ ਉਸ ਦੇ ਬਦਲੇ ਪਰਮੇਸ਼ੁਰ ਦੇ ਲਈ ਇਹ ਜ਼ਰੂਰ ਕਰੋ। ਤੁਹਾਡੇ ਬਲੀਦਾਨ ਤੋਂ ਬਾਅਦ ਦਾ ਜੀਵਨ ਅਤੇ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਪਾਉਂਦੀ ਅਤੇ ਪੂਰੀ ਇੱਛਾ ਕੀ ਹੈ। ਰੋਮੀਆਂ 12:2 ਇਹ ਆਇਤ ਤੁਹਾਡੇ ਰੋਮੀਆਂ 12:1 ਦੇ ਬਲੀਦਾਨ ਤੋਂ ਬਾਅਦ ਦੇ ਜੀਵਨ ਲਈ ਨਸੀਹਤਾਂ ਦਿੰਦੀ ਹੈ। ਇਹ ਨਸੀਹਤਾਂ ਵਰਤਮਾਨ ਕਾਲ ਵਿੱਚ ਹਨ, ਜਿਸ ਦਾ ਅਰਥ ਹੈ ਕਿ ਆਪਣੀ ਬੁੱਧ ਦੇ ਨਿਰੰਤਰ ਨਵੇਂ ਹੋਣ ਕਰਕੇ ਇਸ ਯੁੱਗ ਦੇ ਰੂਪ ਜਿਹੇ ਨਾ ਬਣਦੇ ਜਾਓ, ਸਗੋਂ ਹੋਰ ਸਰੂਪ ਵਿੱਚ ਬਦਲਦੇ ਜਾਓ। ਇਸ ਸੰਸਾਰ ਦੀਆਂ ਪਾਪ ਭਰੀਆਂ ਰੀਤਾਂ ਦੇ ਰੂਪ ਜਿਹੇ ਨਾ ਬਣੋ, ਨਾ ਹੀ ਉਹਨਾਂ ਨੂੰ ਸਵੀਕਾਰ ਕਰੋ। ਇਸ ਸੰਸਾਰ ਨੂੰ ਇਹ ਤੈਅ ਨਾ ਕਰਨ ਦਿਓ ਕਿ ਇੱਕ ਵਿਸ਼ਵਾਸੀ ਦੇ ਰੂਪ ਵਿੱਚ ਤੁਸੀਂ ਕੌਣ ਹੋ। ਰੋਮੀਆਂ 12:2 ਤੁਹਾਨੂੰ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਣ ਦੀ ਨਸੀਹਤ ਦਿੰਦੀ ਹੈ। ਯੂਨਾਨੀ ਸ਼ਬਦ ਜਿਸ ਦਾ ਅਨੁਵਾਦ ਸਰੂਪ ਵਿੱਚ ਬਦਲਦੇ ਜਾਓ ਕੀਤਾ ਗਿਆ ਹੈ, ਉਹੀ ਸ਼ਬਦ ਹੈ ਜੋ ਮੱਤੀ 17:2 ਅਤੇ ਮਰਕੁਸ 9:2 ਵਿੱਚ ਯੱਸੂ ਲਈ ਵਰਤਿਆ ਗਿਆ ਹੈ, ਜਿੱਥੇ ਦੱਸਿਆ ਗਿਆ ਹੈ ਕਿ ਯੱਸੂ ਦਾ ਰੂਪ ਬਦਲ ਗਿਆ ਸੀ। ਰੋਮੀਆਂ 12 ਦੀ 2 ਤੁਹਾਡੀ ਬੁੱਧ ਦੇ ਨਵੇਂ ਹੋਣ, ਨਵੀਨੀਕਰਨ, ਬਿਹਤਰੀ ਲਈ ਪੂਰਾ ਬਦਲਾਅ ਦੁਆਰਾ ਸਰੂਪ ਵਿੱਚ ਬਦਲਦੇ ਜਾਣ ਦੀ ਇੱਕ ਨਸੀਹਤ ਹੈ। ਇਹ ਰੂਪਾਂਤਰਣ, ਜੋ ਇੱਕ ਸੁੰਡੀ ਦੇ ਤਿਤਲੀ ਬਣਨ ਨਾਲੋਂ ਵੀ ਜ਼ਿਆਦਾ ਅਨੋਖਾ ਹੈ, ਉਦੋਂ ਪੂਰਾ ਹੁੰਦਾ ਹੈ ਜਦੋਂ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਸਿੱਖਦੇ ਅਤੇ ਇਸ ਅਨੁਸਾਰ ਜੀਵਨ ਜਿਉਂਦੇ ਹੋ। ਆਪਣਾ ਰੋਮੀਆਂ ਦੀ 12:1 ਵਾਲਾ ਬਲੀਦਾਨ ਦਿਓ। ਇਸ ਯੁੱਗ ਦੇ ਢਾਂਚੇ ਵਿੱਚ ਨਾ ਟਲੋ। ਜਦੋਂ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਸਿੱਖਦੇ ਅਤੇ ਇਸ ਅਨੁਸਾਰ ਜੀਵਨ ਜਿਉਂਦੇ ਹੋ ਤਾਂ ਸਰੂਪ ਵਿੱਚ ਬਦਲਦੇ ਜਾਓ। ਫਿਰ ਤੁਸੀਂ ਪਰਮੇਸ਼ਵਰ ਦੀ ਇੱਛਾ ਨੂੰ ਸਮਝ ਸਕਦੇ ਹੋ ਅਤੇ ਉਸ ਅਨੁਸਾਰ ਜੀ ਸਕਦੇ ਹੋ, ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ਵਰ ਦੀ ਚੰਗੀ ਅਤੇ ਮਨ ਪਾਉਂਦੀ ਅਤੇ ਪੂਰੀ ਇੱਛਾ ਕੀ ਹੈ। ਰੋਮੀਆਂ 12:2। ਜਿਉਂਦਾ ਬਲੀਦਾਨ ਕਾਪੀਰਾਈਟ 2026 ਜੌਨ ਡੀ ਮੋਰਿਸ ਥਰਡ ਦੁਆਰਾ ACTS 1:8 ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਤੁਸੀਂ ਇਸ ਪੂਰੇ ਕਥਨ ਨੂੰ ਸ਼ਾਮਿਲ ਕਰਕੇ ਇਸ ਸਮੱਗਰੀ ਨੂੰ ਬਿਨਾਂ ਕੋਈ ਬਦਲਾਵ ਕੀਤੇ ਮੁਫਤ ਵਿੱਚ ਛਪਵਾ ਸਕਦੇ ਹੋ ਜਾਂ ਕਾਪੀ, ਪੋਸਟ, ਈਮੇਲ ਜਾਂ ਸੰਦੇਸ਼ ਦੇ ਰੂਪ ਵਿੱਚ ਭੇਜ ਸਕਦੇ ਹੋ। ਤੁਸੀਂ ਪਹਿਲੇ ਪੰਨੇ ਦੇ ਸਭ ਤੋਂ ਉੱਪਰ ਆਪਣੀ ਸੇਵਕਾਈ ਜਾਂ ਚਰਚ ਦਾ ਨਾਮ ਜਾਂ ਲੋਗੋ ਲਗਾ ਸਕਦੇ ਹੋ ਅਤੇ ਦੂਜੇ ਪੰਨੇ ਦੇ ਹੇਠਾਂ ਮੋਟੀ ਲਕੀਰ ਦੇ ਉੱਪਰ ਆਪਣੀ ਸੰਪਰਕ ਜਾਣਕਾਰੀ ਦੇ ਸਕਦੇ ਹੋ। ਸੈਕਰੀਫਾਈਸ 3:16 ਸਿਰਫ ਬਾਈਬਲ 'ਤੇ ਆਧਾਰਿਤ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਯਸੂ ਵਿੱਚ ਸਿਰਫ ਵਿਸ਼ਵਾਸੀ ਹੋਣ ਤੋਂ ਅੱਗੇ ਵੱਧ ਕੇ ਆਤਮਿਕ ਤੌਰ 'ਤੇ ਵਧਣ ਵਿੱਚ ਮਦਦ ਕਰਨਾ ਹੈ। ਤੁਸੀਂ ਜੇ ਸੰਭਵ ਹੋਵੇ ਤਾਂ ਪੰਜਾਬੀ ਵਿੱਚ ACTS 1:8 ਨੂੰ ਇਸ ਪਤੇ 'ਤੇ ਈਮੇਲ ਭੇਜ ਸਕਦੇ ਹੋ, hello@mail316.org। ਅਨੁਵਾਦ ਸੇਵਾਵਾਂ www.christianlingua.com ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸਨ। ਜਿਉਂਦਾ ਬਲੀਦਾਨ www.sacrifice316.org 'ਤੇ 48 ਭਾਸ਼ਾਵਾਂ ਵਿੱਚ ਮੁਫਤ ਉਪਲਬਧ ਹੈ। ਅੰਗਰੇਜ਼ੀ ਸੰਸਕਰਣ ਵਿੱਚ ਦਿੱਤੇ ਗਏ ਹਵਾਲੇ ਦ ਲੋਕਮੈਨ ਫਾਊਂਡੇਸ਼ਨਸ ਨਿਊ ਅਮੈਰੀਕਨ ਸਟੈਂਡਰਡ ਬਾਈਬਲ 1995 ਵਿੱਚੋਂ ਹਨ। ਇਸ ਅਨੁਵਾਦ ਵਿੱਚ ਬਾਈਬਲ ਦੇ ਹਵਾਲੇ ਦ ਬਾਈਬਲ ਸੁਸਾਇਟੀ ਆਫ ਇੰਡੀਆ ਪੰਜਾਬੀ ਬਾਈਬਲ ਪੁਰਾਣਾ ਅਨੁਵਾਦ ਵਿੱਚੋਂ ਲਏ ਗਏ ਹਨ।